ਵਾਹਿਗੁਰੂ ਜੀ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਕੀ ਗਤ ਕਹੀ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਿਆਰਾਂ ਪੌੜੀਆਂ ਸ਼ਰਵਣ ਕਰ ਚੁੱਕੇ ਹਾਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਬਾਰਵੀਂ ਪੌੜੀ ਸੋ ਪਿੱਛੇ ਸੁਣਨ ਤੋਂ ਬਾਅਦ ਸ਼ਰਵਣ ਦੀ ਮਹਿਮਾ ਅਤੇ ਹੁਣ ਮੰਨਣ ਦੀ ਮਹਿਮਾ ਦੱਸਦੇ ਨੇ ਜਿਵੇਂ ਮਨੁੱਖ ਪਹਿਲਾਂ ਕਿਸੇ ਚੀਜ਼ ਬਾਰੇ ਸੁਣਦਾ ਹੈ ਅਤੇ ਫਿਰ ਮੰਨਣ ਕਰਦਾ ਉਹਦਾ ਮਨ ਮੰਨ ਜਾਂਦਾ ਕਿਸੇ ਵੀ ਚੀਜ਼ ਦੀ ਉਦਾਹਰਣ ਜੇ ਆਪਾਂ ਬਣਾ ਲਈਏ ਕਿਸੇ ਨੇ ਕਿਹਾ ਕਿ ਆਹ ਚੀਜ਼ ਬਹੁਤ ਹੀ ਮਿੱਠੀ ਹੈ ਮਨ ਨਹੀਂ ਮੰਨਿਆ ਪਰ ਦੱਸਣ ਵਾਲੇ ਨੇ ਉਹ ਥੋੜ੍ਹੀ ਜਿਹੀ ਕੋਈ ਵੀ ਚੀਜ਼ ਹੈ ਜਦੋਂ ਖਾਣ ਨੂੰ ਦਿੱਤੀ ਜ਼ੁਬਾਨ 'ਤੇ ਲਾਈ ਉਸ ਵਕਤ ਮੰਨਣ ਦਾ ਐਕਸ਼ਨ ਕਰਦਾ ਮੂੰਹ ਦੇ ਉੱਤੇ ਹਾਂ ਮਿੱਠੀ ਹੈ ਚਲੋ ਅਸੀਂ ਵੀ ਲੈ ਲੈਂਦੇ ਹਾਂ ਉਸ ਵਕਤ ਉਸ ਚੀਜ਼ ਨੂੰ ਉਸ ਬੰਦੇ ਨੇ 5 ਕਿਲੋ 10 ਕਿਲੋ ਲੈ ਲਿਆ ਲੈ ਕਰਕੇ ਜੋ ਉਸ ਤੋਂ ਬਾਅਦ ਉਹਦਾ ਭਾਵ ਕਿ ਉਹਨੇ ਇਹ ਕਮਾ ਲਿਆ ਸੁਣਿਆ ਫਿਰ ਮੰਨਣਾ ਫਿਰ ਕਮਾਉਣਾ ਫਿਰ ਉਹਦੀ ਪ੍ਰਾਪਤੀ ਹੈ ਭਾਵ ਜਦੋਂ ਮੁੱਖ ਦੇ ਵਿੱਚ ਚੀਜ਼ ਚਲੀ ਗਈ ਉਹਨੇ ਆਪਣਾ ਪ੍ਰਭਾਵ ਪਾਇਆ ਸਰੀਰ ਦੇ ਉੱਤੇ ਅੱਛਾ ਪ੍ਰਭਾਵ ਬਣਿਆ ਤੰਦਰੁਸਤੀ ਹੋ ਗਈ ਭਾਵ ਕਹਿਣ ਦਾ ਕਿ ਸੁਣ ਕੇ ਪਹਿਲਾਂ ਮੰਨਣਾ ਮੰਨ ਕੇ ਕਮਾਉਣਾ ਫਿਰ ਪ੍ਰਾਪਤੀ ਉਹਨੂੰ ਕਹਿੰਦੇ ਤਤ ਤੁੰਗ ਦਾ ਸੋਧਨ ਕਰਨਾ ਜੀਵ ਆਤਮਾ ਅਤੇ ਪਰਮਾਤਮਾ ਇਹ ਦੋਨਾਂ ਦਾ ਮਿਲਾਪ ਕਰਾਉਣਾ ਇਹਦੇ ਵਿਚਕਾਰ ਜਿਹੜੀ ਕੱਚੀ ਚੀਜ਼ ਹੈ ਮਾਇਆ ਮਾਇਆ ਦੇ ਪਦਾਰਥ ਉਹਨਾਂ ਨੂੰ ਝੂਠੇ ਜਾਣ ਕੇ ਤਿਆਗ ਦੇਣਾ ਉਹਨਾਂ ਨੂੰ ਅਸੱਤ ਜੜ ਦੁੱਖ ਰੂਪ ਜਾਣ ਕੇ ਤਿਆਗਣਾ ਅਤੇ ਸਾਰ ਤੱਤ ਨੂੰ ਗ੍ਰਹਿਣ ਕਰ ਲੈਣਾ ਇਸੇ ਤਰ੍ਹਾਂ ਜਦੋਂ ਆਪਾਂ ਕਹਿੰਦੇ ਹਾਂ ਕਿ ਗੁਰੂ ਘਰ ਬਾਰੇ ਸ਼ੁਰੂ ਹੁੰਦੀ ਗੱਲ ਬਈ ਗੁਰੂ ਵਾਲੇ ਬਣੋ ਆ ਸਾਰੀਆਂ ਚੀਜ਼ਾਂ ਖਾਣੀਆਂ ਮਾੜੀਆਂ ਛੱਡ ਦਿਓ ਸੰਗਤ ਵਿੱਚ ਆ ਕੇ ਬੈਠਿਆ ਕਰੋ ਕਥਾ ਕੀਰਤਨ ਸੁਣਿਆ ਕਰੋ ਬਾਣੀ ਪੜ੍ਹਿਆ ਕਰੋ ਬਾਣੀ ਮੰਨਿਆ ਕਰੋ ਫਿਰ ਇਹਦੀ ਕਮਾਈ ਕਰੋ ਨਾਮ ਜਪੋ ਪਾਠ ਕਰੋ ਇਹਨਾਂ ਸਾਰੀਆਂ ਚੀਜ਼ਾਂ 'ਤੇ ਸੰਸਾਰੀ ਜੀਵ ਦਾ ਮਨ ਨਹੀਂ ਮੰਨਦਾ ਉਹ ਇਹ ਸਮਝਦਾ ਹੈ ਕਿ ਮੈਂ ਜਿਹੜੇ ਕੰਮ ਦੁਨੀਆਂ ਅੰਦਰ ਕਰਦਾ ਇਹ ਜਦੋਂ ਅਸੀਂ ਗੁਰਦੁਆਰੇ ਜਾਵਾਂਗੇ ਕੀਰਤਨ ਸੁਣਾਂਗੇ ਕਥਾ ਸੁਣਾਂਗੇ ਪਾਠ ਕਰਾਂਗੇ ਉਹ ਇਹ ਸਮਝਦਾ ਸਾਡਾ ਟਾਈਮ ਖਰਾਬ ਹੁੰਦਾ ਇਹਦੇ ਨਾਲ ਅਸੀਂ ਕੰਮਾਂ ਕਾਰਾਂ ਨੂੰ ਫਿਰ ਕਿਵੇਂ ਕਰਾਂਗੇ ਬੱਚੇ ਕਿਵੇਂ ਪਾਲਾਂਗੇ ਮਹਾਰਾਜ ਕਹਿੰਦੇ ਨੇ ਜੇ ਤੂੰ ਸਤਸੰਗਤ 'ਚ ਆਏਗਾ ਬਾਣੀ ਪੜ੍ਹੇਗਾ ਗੁਰੂ ਵਾਲਾ ਬਣੇਗਾ ਤਾਂ ਸਤਿਗੁਰੂ ਵੀ ਤੇਰੀ ਬਾਂਹ ਫੜਨਗੇ ਕਿਉਂਕਿ ਸਤਿਗੁਰੂ ਬਹੁਤ ਵੱਡੇ ਨੇ ਸੋ ਇਸ ਤਰ੍ਹਾਂ ਜੇ ਕੋਈ ਬੰਦਾ ਪਾਣੀ ਦੇ ਵਿੱਚ ਸਮੁੰਦਰ 'ਚ ਤਰਦਾ ਫਿਰਦਾ ਕਿੰਨੀ ਕੁ ਦੇਰ ਤਰ ਲਵੇਗਾ ਇਕੱਲਾ ਉਹਦੀ ਸਮਰੱਥਾ ਨਹੀਂ ਜੇ ਉਹਨੂੰ ਕਹੀਏ ਕਿ ਆ ਤੂੰ ਆ ਜਹਾਜ਼ ਵਿੱਚ ਬੈਠ ਜਾ ਪਾਣੀ ਵਾਲੇ 'ਚ ਉਹ ਇਹ ਕਵੇ ਨਹੀਂ ਨਹੀਂ ਜੇ ਮੈਂ ਜਹਾਜ਼ 'ਚ ਬਹਿ ਗਿਆ ਫਿਰ ਮੈਂ ਪਰੇ ਕਿਵੇਂ ਪਹੁੰਚੂੰਗਾ, ਮੈਂ ਤਾਂ ਤਰਕੇ ਜਾ ਰਿਹਾ। ਇਹ ਉਹਦੀ ਅਗਿਆਨਤਾ ਹੈ। ਜਿਵੇਂ ਕੋਈ ਬੰਦਾ ਦੌੜਿਆ ਜਾਂਦਾ ਸੀ, ਕੋਈ ਕੰਮ ਸੀ, ਉਹਨੂੰ ਸੜਕ ਦੇ ਕਿਨਾਰੇ 'ਤੇ ਭੱਜਿਆ ਜਾਵੇ, ਮਿੱਤਰ ਦੋਸਤ ਨੇ ਗੱਡੀ ਰੋਕੀ, ਕਹਿੰਦੇ ਆ ਕਿੱਧਰ ਜਾਣਾ, ਮੈਂ ਲੈ ਚੱਲਣਾ, ਕਹਿੰਦੇ ਮੈਨੂੰ ਕਾਹਲੀ, ਤੂੰ ਚੱਲ, ਮੈਂ ਭੱਜ ਕੇ ਜਾਣਾ। ਉਹਨੂੰ ਇਹ ਨਹੀਂ ਪਤਾ ਕਿ ਗੱਡੀ ਛੇਤੀ ਲੈ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਅਗਿਆਨ ਭਰੀਆਂ ਗੱਲਾਂ ਸੰਸਾਰ ਕਰਦਾ ਹੈ ਕਿ ਬਾਣੀ ਪੜ੍ਹਨ ਨਾਲ ਫਿਰ ਕੀ ਬਣੇਗਾ। ਕੋਈ ਕਹਿੰਦਾ, ਇੱਥੋਂ ਤੱਕ ਵੀ ਆਪਣੀ ਕੌਮ ਦੇ ਵਿੱਚ ਲੋਕ ਬੈਠੇ, ਕਹਿੰਦਾ ਜਪਜੀ ਸਾਹਿਬ ਨੇ ਕਿਹੜਾ ਰੋਟੀ ਦੇ ਦੇਣੀ ਹੈ, ਰੋਟੀ ਦਾ ਕੰਮ ਕੀਤੀਆਂ ਹੀ ਮਿਲਣੀਆਂ। ਅਸੀਂ ਜੀ ਡਿਗਰੀ ਲਵਾਂਗੇ, ਫਿਰ ਡਿਗਰੀ ਲਵਾਂਗੇ, ਫਿਰ ਨੌਕਰੀ ਕਰਾਂਗੇ। ਇਸ ਗੱਲੋਂ ਸਿੱਖ ਕੌਮ ਸਾਡੀ 95% ਅਣਜਾਣ ਹੀ ਆ ਵੀ ਇਹ ਜਿਹੜੀ ਰੋਟੀ ਦੇਣੀ ਹੈ, ਕੱਪੜਾ ਦੇਣਾ, ਮਕਾਨ ਦੇਣਾ, ਇਹ ਮਨੁੱਖਾਂ ਦੇ ਹੀ ਕਿਹਨੇ ਦਿੱਤੀ ਹੈ? ਇਹ ਡਿਗਰੀ ਨੇ ਦਿੱਤੀ ਆ, ਮਨੁੱਖਾਂ ਦੇ ਹੀ ਕਿਹਨੇ ਦਿੱਤੀ? ਧਰਤੀ ਕਿਹਨੇ ਬਣਾਈ ਹੈ? ਜਦੋਂ ਸੰਗਤ ਵਿੱਚ ਬਹਾ ਕੇ ਜੀਵ ਨੂੰ ਸਮਝਾਈਦਾ ਭਾਈ ਪਰਮਾਤਮਾ ਨੇ ਸਭ ਕੁਛ ਬਣਾਇਆ, ਪਰਮਾਤਮਾ ਨੇ ਹੀ ਦੇਣਾ, ਭਗਤੀ ਨਾਲ ਸਭ ਕੁਛ ਮਿਲਦਾ, ਰਾਜੇ ਧਰੂ ਨੂੰ ਰਾਜ ਮਿਲਿਆ ਹੈ, ਪ੍ਰਹਿਲਾਦ ਨੂੰ ਮਿਲਿਆ ਹੈ, ਸਭ ਕੁਛ ਵਾਹਿਗੁਰੂ ਦਿੰਦੇ ਨੇ, ਨਾਮ ਜਪਣ ਨਾਲ ਮਿਲਦਾ। ਪਹਿਲਾਂ ਤਾਂ ਜੀਵ ਦਾ ਸੁਣਨ ਨੂੰ ਹੀ ਚਿੱਤ ਨਹੀਂ ਕਰਦਾ ਕਥਾ ਕੀਰਤਨ ਬਾਣੀ ਨੂੰ, ਜੇ ਕਿਤੇ ਆ ਵੀ ਗਿਆ ਤੇ ਫਿਰ ਫਾਰਮੈਲਿਟੀ ਜੀ ਕਰਕੇ ਚਲਿਆ ਜਾਂਦਾ, ਮੰਨਣ ਨੂੰ ਚਿੱਤ ਨਹੀਂ ਕਰਦਾ। ਪਰ ਜੇ ਮੰਨਣ ਵਿੱਚ ਆ ਗਿਆ ਫਿਰ ਕਮਾ ਨਹੀਂ ਸਕਦਾ। ਕਹਿੰਦਾ ਗੱਲ ਤਾਂ ਥੋੜੀ ਸਾਰੀ ਠੀਕ ਹੈ ਕਥਾ 'ਚ, ਪਰ ਸਾਡੇ ਕੋਲ ਕਮਾਉਣ ਨੂੰ ਟਾਈਮ ਨਹੀਂ ਹੈ, ਇੰਨਾ ਟਾਈਮ ਨਹੀਂ ਕਿ ਅਸੀਂ ਇੰਨੇ ਪਾਠ ਕਰ ਸਕੀਏ। ਜੇ ਕਮਾਉਣ ਲੱਗ ਪਿਆ ਫਿਰ ਪ੍ਰਾਪਤੀ ਵਿੱਚ ਸ਼ੰਕੇ ਖੜੇ ਹੋ ਜਾਂਦੇ ਨੇ, ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਪਤਾ ਨਹੀਂ ਮੇਰਾ ਕੀ ਬਣੇਗਾ। ਸੋ ਮਹਾਰਾਜ ਕਹਿੰਦੇ ਨੇ ਭਾਈ ਸ਼ਰਵਣ ਕਰੋ, ਫਿਰ ਮੰਨਣ ਕਰੋ, ਫਿਰ ਕਮਾਓ, ਸਤਿਗੁਰੂ ਤੇ ਭਰੋਸਾ ਕਰੋ, ਮਹਾਰਾਜ ਤੇ ਯਕੀਨ ਕਰੋ। ਸਹਿਲ ਪੱਥਰ ਮੈਂ ਜੰਤ ਪਾਏ, ਤਾਂ ਕਰ ਆਗਿਆ ਕਰ ਧਰਿਆ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਹਰਿਆ, ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜਕ ਸਿੰਘ ਬਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਹਰੇਕ ਦੇ ਸਿਰ ਬਾ ਸਿਰ ਪਰਮਾਤਮਾ ਰਿਜਕ ਭੇਜਦਾ ਹੈ, ਫਿਰ ਮਨ ਵਿੱਚ ਕਾਹਦਾ ਡਰ ਹੈ? ਸਤਿਗੁਰੂ ਤਾਂ ਤਰੱਕੀ ਦਿੰਦੇ ਨੇ ਬਹੁਤ, ਆਤਮਿਕ ਤੌਰ ਤੇ, ਸਰੀਰਕ ਤੌਰ ਤੇ, ਪਰ ਸਿੱਖ ਇਹ ਤਰੱਕੀ ਨੂੰ ਜੇ ਸਮਝ ਲਵੇ ਤਾਂ ਤਰੱਕੀ ਕਰ ਜਾਂਦਾ ਹੈ। ਹੁਣ ਸਿੱਧਾਂ ਨੇ ਬਚਨ ਕਿਹਾ ਮਹਾਰਾਜ ਨੂੰ ਕਿ ਆਪ ਜੀ ਨੇ ਸਾਨੂੰ ਸ਼ਰਵਣ ਦਾ ਮਹਾਤਮ ਦੱਸਿਆ ਕਿ ਸੁਣਨ ਦਾ ਮਹਾਤਮ ਬਹੁਤ ਭਾਰੀ ਹੈ, ਪਰ ਨਾਮ ਨੂੰ ਸੁਣ ਕੇ ਜਿਨ੍ਹਾਂ ਨੇ ਮੰਨਣ ਕੀਤਾ ਹੁਣ ਉਹਨਾਂ ਦੀ ਕਿਰਪਾ ਕਰਕੇ ਰੀਤੀ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੰਨੇ ਕੀ ਗਾਤੇ ਕਹੀ ਨਾ ਜਾਏ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਫਿਰ ਮੰਨਣ ਕੀਤਾ ਹੈ, ਉਹਨਾਂ ਦੀ ਜਿਹੜੀ ਗਤ ਹੈ, ਗਤ ਮਤਲਬ ਉਹਨਾਂ ਦੀ ਰੀਤੀ, ਉਹਨਾਂ ਦੀ ਅਵਸਥਾ, ਉਹ ਪ੍ਰਾਪਤੀ ਗਮਤਾ ਜਿਹੜੀ ਹੈ ਨਾ, ਗਮਨਤਾ ਪਰ ਚਾਲ, ਗਿਆਨ ਜਾਂ ਉਹਨਾਂ ਦੇ ਹਾਲਾਤ, ਉਹਨਾਂ ਦੀ ਅਵਸਥਾ, ਕੁਛ ਵੀ ਹੈ, ਉਹਨਾਂ ਦੀ ਪਹੁੰਚ ਕਿੱਥੇ ਤੱਕ ਹੈ, ਇਹ ਕਹੀ ਨਹੀਂ ਜਾ ਸਕਦੀ। ਮੰਨਣ ਕਰਨ ਵਾਲੇ ਦੀ ਗਤ ਅਵਸਥਾ ਨੂੰ ਕੋਈ ਦੱਸ ਕੇ ਨਹੀਂ ਕਹਿ ਸਕਦਾ ਕਿ ਕਿੰਨੀ ਕੁ ਵੱਡੀ ਅਵਸਥਾ ਹੈ, ਕਿਉਂਕਿ ਦੇਖਣ ਨੂੰ ਸਰੀਰ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ। ਬ੍ਰਹਮ ਗਿਆਨੀ ਵੀ ਆਪਣੇ 'ਚ ਬੈਠਾ ਹੋਵੇ, ਉਹ ਵੀ ਆਪਣੇ ਵਾਂਗੂ ਹੀ ਲੱਗਦੇ ਨੇ, ਪਰ ਉਹਨਾਂ ਦੀ ਜਿਹੜੀ ਇੰਟਰਨਲ ਅਵਸਥਾ ਉਹ ਬਹੁਤ ਜ਼ਿਆਦਾ ਗਾਂਹ ਜਾ ਚੁੱਕੀ ਹੈ। ਉਹ ਸਾਡੀਆਂ ਗੱਲਾਂ 'ਤੇ ਬੜਾ ਹੱਸਦੇ ਨੇ ਵੀ ਇਹ ਨਿਆਣੇ ਆ, ਇਹਨਾਂ ਨੂੰ ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ, ਜਿਵੇਂ ਕਿਉਂਕਿ ਜਿਹੜੀ ਗੁਰਬਾਣੀ ਦੀ ਅਵਸਥਾ ਕੋਈ ਵੀ ਚੌਥੇ ਪਦ ਵਿੱਚ ਹੀ ਹੈ ਸਾਰੀ। ਇਸੇ ਕਰਕੇ ਅੱਜ ਸਾਡੀ ਕੌਮ ਦੇ ਅੰਦਰ ਬਹੁਤੇ ਲੋਕ ਜਿਹੜੇ ਨੇ ਬਹੁਤ ਗੱਲਾਂ ਤੋਂ ਅਣਜਾਣ ਹੀ ਨੇ, ਔਰ ਬਹੁਤ ਗੱਲਾਂ ਪਿੱਛੇ ਝਗੜੇ ਕਰਦੇ ਨੇ, ਬਹੁਤ ਗੱਲਾਂ ਪਿੱਛੇ ਆਪਣੀ ਜਿੱਦ ਨੂੰ ਪਗਾਉਣ ਲਈ ਕਿ ਜੋ ਮੈਂ ਕਹਿੰਦਾ ਉਹ ਠੀਕ ਹੈ, ਪਰ ਜੋ ਆਪਾਂ ਕਹਿ ਰਹੇ ਹਾਂ ਉਹ ਠੀਕ ਨਹੀਂ। ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਤਾਂ ਜੋ ਸਤਿਗੁਰੂ ਜੀ ਕਹਿੰਦੇ ਨੇ ਅਸਲ ਵਿੱਚ ਉਹ ਠੀਕ ਹੈ, ਮਨੁੱਖ ਕੁਛ ਵੀ ਕਹਿੰਦਾ ਉਹ ਠੀਕ ਨਹੀਂ। ਕਿਉਂਕਿ ਮਨੁੱਖ ਬਹੁਤ ਸਾਰੀਆਂ ਮਰਿਆਦਾਵਾਂ, ਮਨੁੱਖ ਦੀਆਂ ਆਪਣੀਆਂ ਹੀ ਘੜੀਆਂ ਹੋਈਆਂ ਹੁੰਦੀਆਂ ਨੇ, ਅਤੇ ਜਦੋਂ ਦੁਨੀਆਂ ਦੇ ਅੰਦਰ ਕੋਈ ਵੱਡਾ ਬੰਦਾ ਮਰਿਆਦਾ ਨੂੰ ਚਲਾ ਦਿੰਦਾ, ਸਾਰੇ ਲੋਕ ਸਮਝਦੇ ਵੀ ਠੀਕ ਕਰ ਰਿਹਾ। ਪਰ ਜਦੋਂ ਆਪਾਂ ਉਸੇ ਮਰਿਆਦਾ ਬਾਰੇ ਪੂਰੀ ਜਾਣਕਾਰੀ ਲੈਂਦੇ ਹਾਂ, ਕਈ ਵਾਰ ਵੱਡੇ ਵੱਡੇ ਬੰਦੇ ਗਲਤ ਨਿਕਲ ਆਉਂਦੇ ਉਹਦੇ ਵਿੱਚ, ਕਿਉਂਕਿ ਜਿੱਥੇ ਸਤਿਗੁਰ ਨੇ ਉੱਥੇ ਮਨੁੱਖ ਦੀ ਪਹੁੰਚ ਨਹੀਂ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਚਨ ਕਰਦੇ ਨੇ ਕਿ ਇਹ ਮੰਨਣ ਕਰਨ ਵਾਲਿਆਂ ਦੀ ਅਵਸਥਾ ਨਹੀਂ ਕਹੀ ਜਾ ਸਕਦੀ। ਜੇ ਕੋ ਕਹੈ ਪਿੱਛੇ ਪਛਤਾਏ, ਤੇ ਜਿਹੜਾ ਕੋਈ ਕਹਿੰਦਾ ਹੈ ਕਿ ਉਹਨਾਂ ਦੀ ਸਮਗਰ ਰੀਤੀ ਅਤੇ ਅਵਸਥਾ ਨੂੰ ਮੈਂ ਕਥਨ ਕਰ ਸਕਦਾ, ਉਹ ਬਾਅਦ ਵਿੱਚ ਪਛਤਾਉਂਦਾ ਰਹੇਗਾ। ਕਿਉਂਕਿ ਜੇ ਕੋਈ ਕਿਸੇ ਕੰਮ ਨੂੰ ਕਰਨ ਲੱਗੇ ਤੇ ਉਹ ਕੰਮ ਸਿਰੇ ਨਾ ਚੜ੍ਹੇ ਤਾਂ ਜੀਵ ਨੂੰ ਫਿਰ ਪਛਤਾਤਾਪ ਹੀ ਕਰਨਾ ਪੈਂਦਾ। ਸੋ ਇਸੇ ਪ੍ਰਕਾਰ ਜਿਹੜੇ ਨਾਮ ਦੇ ਮੰਨਣ ਵਾਲੇ ਦੀ ਰੀਤੀ ਨੂੰ ਕਥਨ ਕਰਨ ਵਾਲਾ ਆਦਮੀ ਕਥਨ ਤੋਂ ਬਾਅਦ ਪਛਤਾਉਂਦਾ ਹੀ ਹੈ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੰਨਣ ਦੀ ਅਵਸਥਾ ਬਹੁਤ ਵੱਡੀ ਹੈ। ਇੰਨੀ ਵਿੱਚ ਹੀ ਆਪਾਂ ਸਮਝ ਲਈਏ, ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਬਹੁਤ ਕੁਛ ਪ੍ਰਾਪਤ ਕੀਤਾ ਹੈ। ਅਤੇ ਮੰਨਣ ਕਰਨ ਵਾਲੇ ਦੀ ਅਵਸਥਾ ਨੂੰ ਕਹਿੰਦੇ ਕਹਿ ਨਹੀਂ ਸਕਦੇ ਅਤੇ ਲਿਖ ਵੀ ਨਹੀਂ ਸਕਦੇ। ਕਾਗਜ਼ ਕਲਮ ਨਾ ਲਿਖਣ ਹਾਰ, ਨਾ ਕੋਈ ਐਸਾ ਕਾਗਜ਼ ਹੈ, ਨਾ ਕਲਮ ਹੈ, ਨਾ ਹੀ ਕੋਈ ਲਿਖਣ ਵਾਲਾ ਲਿਖਾ ਰਹੀ ਹੈ। ਕਿਉਂਕਿ ਮਹਾਰਾਜ ਫਰਮਾਉਂਦੇ ਨੇ ਬਸ ਉਹ ਕਾਗਜ਼ ਬਨ ਰਾਜ ਕਲਮਾਂ ਲਿਖਣ ਕਹੋ ਜੇ ਹੋਏ ਪਵਨ। ਬਸ ਉਹ ਹੁੰਦੀ ਧਰਤੀ ਦਾ ਕਾਗਜ਼ ਬਣਾ ਲਈਏ, ਬਨ ਰਾਜ ਸਾਰੇ ਜੰਗਲ ਦੇ ਦਰਖਤਾਂ ਦੀਆਂ ਕਲਮਾਂ ਬਣਾ ਲਈਏ ਵੱਢ ਕੇ। ਲਿਖਾਰੀ ਕੌਣ ਬਣੇ? ਜਿਹੜੀ ਹਵਾ ਹੈ, ਹਵਾ ਲੱਗ ਜਾਏ ਲਿਖਣ। ਸਮੁੰਦਰ ਦੀ ਬਣਾ ਲਈਏ ਸ਼ਾਹੀ ਦੀ ਦਵਾਤ, ਤੇ ਜਿੰਨੀ ਦੇਰ ਧਰਤੀ ਹੈ ਇੰਨੀ ਦੇਰ ਲਿਖੀ ਜਾਈਏ, ਲਿਖੀ ਜਾਈਏ ਯੁੱਗਾਂ ਤੱਕ, ਕਲਪਾਂ ਤੱਕ ਲਿਖੀ ਜਾਈਏ। ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ। ਪਰ ਫੇਰ ਵੀ ਵਾਹਿਗੁਰੂ ਨੂੰ ਕੋਈ ਲਿਖ ਨਹੀਂ ਸਕਦਾ, ਬ੍ਰਹਮ ਗਿਆਨੀ ਦੀ ਕੋਈ ਅਵਸਥਾ ਦੱਸ ਨਹੀਂ ਸਕਦਾ, ਸਤਿਗੁਰੂ ਦੀ ਅਵਸਥਾ ਬਾਰੇ ਕੋਈ ਦੱਸ ਨਹੀਂ ਸਕਦਾ। ਕਿਉਂਕਿ ਸਤਿਗੁਰੂ ਤਾਂ ਵੱਡੇ ਤੋਂ ਵੱਡੇ ਨੇ, ਬ੍ਰਹਿਮੰਡ ਚ ਵਿਆਪਕ ਨੇ। ਮੰਨੇ ਕਾ ਬਹਿ ਕਰਨ ਵਿਚਾਰ, ਜੋ ਮੰਨਣ ਕਰਨ ਵਾਲੇ ਮਹਾਤਮਾ ਦਾ ਬੈਠ ਕੇ ਵਿਚਾਰ ਕਰੇ, ਚਾਹੇ ਕੋਈ ਕਾਬੇ ਵਿੱਚ ਬੈਠਾ ਵਿਚਾਰ ਕਰੇ, ਚਾਹੇ ਕੋਈ ਕਾਬਿਆ ਕੋਸ਼ ਵਾਲੇ ਵੀ ਪੰਜ ਚਾਰ ਆਦਮੀ ਇਕੱਠੇ ਮਿਲ ਕੇ ਵਿਚਾਰ ਕਰਨ, ਤਾਂ ਵੀ ਉਹ ਇਹ ਸਮਗਰ ਰੂਪ ਵਿੱਚ ਕਥਨ ਨਹੀਂ ਕਰ ਸਕਦੇ। ਕਿਸੇ ਦੀ ਵੀ ਅਵਸਥਾ ਨੂੰ ਆਪਾਂ ਕਹਿ ਨਹੀਂ ਸਕਦੇ। ਇੱਕ ਚੀਜ਼ ਕਹੀ ਮਹਾਰਾਜ ਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ। ਬ੍ਰਹਮ ਗਿਆਨ ਵਿੱਚ ਵੀ ਜਿਵੇਂ ਸਟੇਜਾਂ ਨੇ ਸਾਰੀਆਂ, ਜਿਵੇਂ ਦੁਨਿਆਵੀ ਤੌਰ 'ਤੇ ਵਿੱਦਿਆ ਹੈ, ਪਹਿਲੀ ਕਲਾਸ, ਦੂਸਰੀ ਕਲਾਸ, ਦਸਵੀਂ ਕਲਾਸ, MA, ਅੱਗੇ ਤੋਂ ਅੱਗੇ ਹੋਰ ਖੋਜਾਂ, ਡਿਪਲੋਮੇ ਅੱਗੇ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨ ਦੀ ਖੋਜ ਵਿੱਚ ਵੀ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਇੰਨੀਆਂ ਗਾਹਾਂ ਤੱਕ ਅਵਸਥਾ ਪਈਆਂ ਨੇ। ਅੰਤਰਜਾਮਤਾ ਵੀ ਕਿਸੇ ਦੀ ਕਿੱਥੇ ਤੱਕ ਹੈ, ਕਿਸੇ ਦੀ ਕਿੱਥੇ ਤੱਕ ਹੈ, ਕਿਸੇ ਦੀ ਕਿੱਥੇ ਤੱਕ ਹੈ। ਸੋ ਮਹਾਰਾਜ ਕਹਿੰਦੇ ਜਿਹੜੀ ਪੂਰਨ ਅੰਤਰਜਾਮਤਾ ਹੈ ਉਹ ਸਿਰਫ ਅਕਾਲ ਪੁਰਖ ਨੂੰ, ਸਤਿਗੁਰਾਂ ਨੂੰ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਮੰਨਣ ਦਾ, ਮੰਨਣ ਕਰਨ ਵਾਲੇ ਦਾ ਵਿਚਾਰ ਬਹਿ ਕੇ ਕਰਨ, ਤਾਂ ਵੀ ਸਾਰਾ ਕਥਨ ਨਹੀਂ ਕਰ ਸਕਦੇ। ਕਿਉਂਕਿ ਇਹੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਜਿੱਥੇ ਕੁ ਤੱਕ ਕਿਸੇ ਦੀ ਬੁੱਧੀ ਹੈ ਉੱਥੇ ਤੱਕ ਆਪ ਉਹਦੇ ਨਾਲ ਗੱਲ ਕਰਦੇ ਹਾਂ। ਅਭਿਆਸੀ ਪੁਰਸ਼ ਜਦੋਂ ਮਿਲਦੇ ਨੇ ਉਹ ਜੇ ਬਹਿ ਜਾਣ ਸਾਹਮਣੇ ਇੱਕ ਉਹ ਅਵਸਥਾ ਦੀ ਗੱਲ ਛੇੜ ਲੈਣ, ਜੇ ਲਾਗੇ ਬੰਦਾ ਬੈਠਾ ਹੋਊਗਾ, ਕਈ ਵਾਰੀ ਦੇਖਿਆ ਉਹ ਹੱਥ ਜੋੜ ਕੇ ਉੱਠ ਜਾਂਦਾ, ਕਹਿੰਦਾ ਜੀ ਮੇਰੀ ਤਾਂ ਹੁਣ ਸਮਝ ਤੋਂ ਪਰੇ ਹੈ। ਇੱਕ ਤਾਂ ਸਧਾਰਨ ਕੰਪਿਊਟਰ ਰੱਖਿਆ ਘਰੇ, ਇੱਕ ਬੰਦੇ ਨੇ ਇੰਟਰਨੈਟ ਲਾਇਆ, ਉਹਦਾ ਤਾਂ ਆਪਸ 'ਚ ਫਰਕ ਹੈ ਨਾ। ਹੁਣ ਜਦੋਂ ਅਵਸਥਾ ਦਾ ਜ਼ਿਕਰ ਚੱਲਦਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਭੇਦ ਖੁੱਲਦੇ ਨੇ ਤਾਂ ਇਹਦੇ ਬਾਰੇ ਸਧਾਰਨ ਮਨੁੱਖ ਨੂੰ ਗਿਆਨ ਨਹੀਂ ਹੋ ਸਕਦਾ। ਐਸਾ ਨਾਮ ਨਿਰੰਜਨ ਹੋਏ, ਮਹਾਰਾਜ ਕਹਿੰਦੇ ਇਸ ਕਰਕੇ ਭਾਈ ਜਿਹੜਾ ਨਿਰਅੰਜਨ ਮਾਇਆ ਮਲ ਤੋਂ ਰਹਿਤ ਪਰਮਾਤਮਾ ਦਾ ਨਾਮ ਪਿੱਛੇ ਐਸਾ ਸੀ, ਹੁਣ ਹੈ, ਅੱਗੇ ਨੂੰ ਹੋਵੇਗਾ। ਜੇ ਕੋ ਮਨ ਜਾਣੈ ਮਨ ਕੋਏ, ਪਰ ਜਿਹੜਾ ਕੋਈ ਆਪਣੇ ਮਨ ਵਿੱਚ ਉਸ ਨਾਮ ਨੂੰ ਮੰਨਣਾ ਕਰਨਾ ਜਾਣਦਾ ਹੋਵੇ ਉਹੀ ਤਰਦਾ। ਹੁਣ ਸ਼ੁਰੂ ਚ ਆਇਆ ਸੀ ਮੰਨੇ ਕੀ ਗੱਤ ਕਹੀ ਨਾ ਜਾਏ, ਮੰਨੇ ਕਾ ਬਹਿ ਕਰਨ ਵਿਚਾਰ, ਇੱਥੇ ਇੱਕ ਇੱਕ ਲਾਂ ਲੱਗੀ ਹੋਈ ਹੈ। ਅਥਵਾ ਨਿਰੰਜਨ ਅੱਖਰ ਥੋੜਾ ਜਿਹਾ ਜ਼ੋਰ ਦੇ ਕੇ ਬੋਲਣਾ, ਜੇ ਕੋ ਮਨ ਕੱਸ ਕੇ ਬੋਲਣਾ, ਉੱਤੇ ਟਿੱਪੀ ਹੈ ਮੰਮੇ ਦੇ ਨੰਨੇ ਸਿਹਾਰੀ, ਮਨ ਜਾਣਾ, ਅਗਲੇ ਅੱਖਰ ਨੂੰ ਮਨ ਬੋਲਣਾ, ਜੇ ਕੋ ਮਨ ਜਾਣਾ ਮਨ ਕੋਏ, ਕਿਉਂਕਿ ਅੱਗੇ ਟਿੱਪੀ ਨਹੀਂ ਹੈ ਮੰਮਾ ਤੇ ਨੰਨੇ ਨੂੰ ਸਿਹਾਰੀ, ਮਨ ਇੱਕ ਹੁੰਦਾ ਮਨ, ਇਉਂ ਜੇ ਕੋ ਮਨ ਜਾਣਾ ਮਨ ਕੋਏ। ਇਸ ਤਰ੍ਹਾਂ ਇਹਦੀ ਸੰਥਿਆ ਦਾ ਵੀ ਖਿਆਲ ਰੱਖਣਾ ਨਾਲ ਨਾਲ। ਮੰਨੇ ਕੀ ਗੱਤ ਕਹੀ ਨਾ ਜਾਏ, ਸਤਿਗੁਰੂ ਕਹਿੰਦੇ ਹੁਣ ਇਹ ਜਿਹੜੀ ਹੈ ਨਾ ਮੰਨਣ ਕਰਨ ਦੀ ਗੱਤ ਇੱਥੇ ਦੱਸੀ ਇਸ ਪੌੜੀ ਦੇ ਵਿੱਚ, ਉਸ ਇਨਸਾਨ ਦੀ ਅਵਸਥਾ ਦਾ ਕਥਨ ਸਤਿਗੁਰੂ ਕਹਿੰਦੇ ਕੋਈ ਵੀ ਨਹੀਂ ਕਰ ਸਕਦਾ। ਤਾਂ ਤੇ ਸਤਿਗੁਰੂ ਨੇ ਸਾਨੂੰ ਇਸ ਪੌੜੀ ਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਜਾਂ ਨਾਮ ਨੂੰ ਮੰਨਣ ਕਰਨ ਵਾਲਿਆਂ ਦੀ ਅਵਸਥਾ ਦਾ ਕਥਨ ਕਰਕੇ ਜ਼ਿਕਰ ਕੀਤਾ। ਅਗਲੀ ਪੌੜੀ ਜਿਹੜੀ 13ਵੀਂ ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਇਹ ਮੰਨਣ ਵਾਲੀ ਪਹਿਲੀ ਪੌੜੀ ਦੇ ਕੁੱਲ 63 ਅੱਖਰ ਆਏ ਨੇ। ਸੋ ਇਹ 13ਵੀਂ ਪੌੜੀ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਨਾਮ ਦੇ ਮੰਨਣ ਨਾਲ ਮਨ ਬੁੱਧੀ ਸਹਿਤ ਚਤੁਸ਼ਟੇ ਅੰਤਹਿਕਰਨ ਸ਼ੁੱਧ ਹੋ ਜਾਂਦਾ। ਮਨ ਬੁੱਧ ਚਿੱਤ ਹੰਕਾਰ ਚਾਰ ਚੀਜ਼ਾਂ ਨੂੰ ਚਤੁਸ਼ਟੇ ਕਹਿੰਦੇ ਨੇ, ਇਹਨੂੰ ਹੀ ਅੰਤਹਿਕਰਨ ਕਹਿੰਦੇ ਨੇ। ਸਾਰੇ ਭਵਨਾਂ ਦੀ ਅੰਤਰਜਾਮਤਾ ਹੋ ਜਾਂਦੀ ਹੈ ਤੇ ਨਰਕਾਂ ਵਿੱਚ ਪੈ ਕੇ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ ਸਤਿਗੁਰੂ ਕਹਿੰਦੇ ਜਿਨ੍ਹਾਂ ਨਾਮ ਦਾ ਮੰਨਣ ਕੀਤਾ। ਮੰਨੈ ਸੁਰਤ ਹੋਵੇ ਮਨ ਬੁੱਧ, ਇਹ ਹੁਣ ਦਲਾਈਆਂ ਸ਼ੁਰੂ ਹੋ ਗਈਆਂ ਨੰਨੇ ਨੂੰ ਦਲਾਈਆਂ। ਮੰਨੈ ਪਹਿਲਾਂ ਸੀ ਮੰਨੇ ਕੀ ਗੱਤ ਕਹੀ ਨਾ ਜਾਏ, ਹੁਣ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਣ ਕੀਤਾ ਉਹਦੀ ਮਨ ਬੁੱਧੀ ਸੁਰਤ ਗਿਆਤ ਗੇ ਭਾਵ ਸ੍ਰੇਸ਼ਟ ਪ੍ਰੀਤੀ ਵਾਲੀ ਹੋ ਜਾਂਦੀ ਹੈ। ਸੋ ਉਹਦੀ ਮਨ ਅਤੇ ਬੁੱਧੀ ਦੇ ਵਿੱਚ ਸੁਰਤ ਹੁੰਦੀ ਗਿਆਤ, ਗਿਆਤ ਹੋਣੀ ਅਸਲ ਵਿੱਚ ਗਿਆਤ ਹੁੰਦੀ। ਜਦੋਂ ਆਪਾਂ ਕਹਿੰਦੇ ਹਾਂ ਗੁਰੂ ਸਾਹਿਬ ਦਾ ਜ਼ਿਕਰ ਆਉਂਦਾ, ਮਹਾਰਾਜ ਨੇ ਨੇਤਰ ਬੰਦ ਕਰਕੇ ਕਿਹਾ ਭਾਈ ਆਦਮ ਨੂੰ, ਭਾਈ ਆਦਮ ਤੇਰੇ ਤਾਂ 100 ਜਨਮ ਪਿੱਛੇ 100 ਜਨਮ ਅੱਗੇ ਔਲਾਦ ਹੈ ਹੀ ਨਹੀਂ। ਇਹ ਹੁੰਦੀ ਮਨ ਅਤੇ ਬੁੱਧੀ ਦੇ ਅੰਦਰ ਗਿਆਤ ਹੋਣੀ। ਮੰਨੈ ਸੁਰਤ ਹੋਵੇ ਮਨ ਬੁੱਧ, ਮਨ ਬੁੱਧੀ ਸੁਰਤ ਤੋਂ ਭਾਵ ਹੈ ਚਿੱਤ ਅਤੇ ਹੰਕਾਰ ਵਿੱਚ ਚਤੁਸ਼ਟੇ ਅੰਤਹਿਕਰਨ ਸ਼ੁੱਧ ਹੋ ਜਾਂਦਾ। ਵੇਦਾਂ ਦੇ ਸਿਧਾਂਤ ਦੇ ਮੰਨਣ ਕਰਨ ਵਾਲੀ ਬੁੱਧੀ ਹੋ ਜਾਂਦੀ, ਕਿਉਂਕਿ ਸੁਰਤ ਇੱਥੇ ਸੁਰਤੀ ਨੂੰ ਵੀ ਕਿਹਾ। ਸੋ ਰਤ ਹੁੰਦੀ ਹੈ ਸ੍ਰੇਸ਼ਟ ਪ੍ਰੀਤੀ ਦੀ ਪ੍ਰਾਪਤੀ ਹੋਣੀ, ਮਨ ਦੇ ਸੰਕਲਪ ਵਿਕਲਪ ਦੂਰ ਹੋਣੇ, ਆਤਮ ਵਿਸ਼ੈਣੀ ਬੁੱਧੀ, ਇਹ ਤਿੰਨੇ ਗੁਣ ਪ੍ਰਾਪਤ ਹੋ ਜਾਂਦੇ ਨੇ। ਭਾਵ ਬੁੱਧ ਹੈ ਆਤਮ ਵਿਸ਼ੈਣੀ ਬੁੱਧੀ ਮਿਲ ਜਾਣੀ। ਇੱਕ ਸਧਾਰਨ ਵਿਅਕਤੀ ਦੀ ਬੁੱਧੀ ਹੈ, ਇੱਕ ਆਤਮ ਵਿਸ਼ੈਣੀ ਬੁੱਧੀ ਹੈ। ਆਮ ਵੀ ਕਹਿੰਦੇ ਚਮੜਾ ਬੁੱਧੀ ਤੇ ਤੇਲੀਆ ਬੁੱਧੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਬੁੱਧੀਆਂ ਵੀ। ਚਮੜਾ ਬੁੱਧੀ ਉਹ ਹੁੰਦੀ ਹੈ ਜਿਹਨੂੰ ਜਿੰਨੀ ਗੱਲ ਕਹੀ ਉਨੀ ਕਰਿਆ, ਫਿਰ ਅਗਲੀ ਕੀਤੀ ਉਹਨਾਂ। ਕਹਿੰਦੇ ਉੱਥੇ ਤੁਸੀਂ ਮੈਨੂੰ ਭੇਜਿਆ ਸੀ ਆਹ ਚੀਜ਼ ਲੈਣ, ਕਹਿੰਦੇ ਪਰ ਉਹ ਦੂਜੀ ਚੀਜ਼ ਵੀ ਉੱਥੇ ਮਿਲਦੀ ਸੀ, ਕਹਿੰਦੇ ਉਹ ਵੀ ਲਿਆਉਣੀ ਸੀ, ਕਹਿੰਦੇ ਤੁਸੀਂ ਮੈਨੂੰ ਕਿਹਾ ਹੀ ਨਹੀਂ। ਇਹ ਹੈ ਉੱਥੇ ਕਿ ਦਿਮਾਗ ਖੜਾ ਰਹਿਣਾ। ਇੱਕ ਹੁੰਦੀ ਤੇਲੀਆ ਬੁੱਧੀ, ਇੱਕ ਕੰਮ ਭੇਜਿਆ ਦੱਸ ਕਰਿਆ, ਕਹਿੰਦੇ ਬਹੁਤ ਸਿਆਣਾ ਬੰਦਾ। ਸੋ ਜਿਵੇਂ ਰਾਜੇ ਨੇ ਰੱਖਣਾ ਸੀ ਵਜ਼ੀਰ, ਵਜ਼ੀਰ ਚੜ੍ਹਾਈ ਕਰ ਗਿਆ, ਜਿਹੜਾ ਬੰਦਾ ਰਾਜੇ ਨੇ ਚੁਣਿਆ, ਪਰ ਰਿਸ਼ਤੇਦਾਰ ਕਹਿਣ ਨਹੀਂ ਫਲਾਨਾ ਰਿਸ਼ਤੇਦਾਰ ਵਜ਼ੀਰ ਬਣਾਓ ਆਪਣਾ, ਰਾਜਾ ਕਹਿੰਦਾ ਉਹਦੀ ਚਮੜਾ ਬੁੱਧੀ ਇਹਦੀ ਤੇਲੀਆ ਬੁੱਧੀ ਹੈ। ਕਹਿੰਦੇ ਸਾਨੂੰ ਨਹੀਂ ਭਰੋਸਾ ਇਹਨਾਂ ਗੱਲਾਂ ਤੇ। ਉਸ ਵਕਤ ਰਾਜਾ ਲੈ ਗਿਆ ਉਹਨਾਂ ਨੂੰ ਜਿੱਥੇ ਰਾਜੇ ਦੀ ਹੱਦਬੰਦੀ ਸੀ ਰਾਜ ਦੀ, ਉੱਥੇ ਕੋਈ ਬਰਾਤ ਲੰਘ ਰਹੀ ਸੀ। ਰਿਸ਼ਤੇਦਾਰਾਂ ਨੂੰ ਕਹਿੰਦਾ ਚਲੋ ਪਹਿਲਾਂ ਜਿਹੜਾ ਆਪਣਾ ਤੁਹਾਡਾ ਵਜ਼ੀਰ ਬਣਾਉਣ ਨੂੰ ਫਿਰਦੇ ਮੈਂ ਇਹਨੂੰ ਭੇਜਦਾ। ਉਹ ਬੰਦਾ ਪਰੇ ਖੜਾ ਕਰ ਦਿੱਤਾ, ਇਹਨੇ ਕਹਿੰਦੇ ਉਹ ਪੁੱਛ ਗਿਆ ਉਹ ਬਰਾਤ ਜਾ ਰਹੀ ਆ ਕਿੱਧਰ ਜਾ ਰਹੀ, ਉਹ ਕਹਿੰਦੇ ਜੀ ਉਹ ਫਲਾਣੇ ਰਾਜੇ ਦੇ ਰਾਜ ਵਿੱਚ ਜਾ ਰਹੀ ਹੈ। ਕਿੱਥੋਂ ਆਏ ਨੇ? ਕਹਿੰਦੇ ਤੈਨੂੰ ਪੁੱਛਿਆ ਹੀ ਨਹੀਂ, ਫਿਰ ਜਾ। ਫਿਰ ਪੁੱਛ ਗਿਆ ਇਹ ਕਿਹੜਾ ਉਹ ਰਾਜੇ ਦਾ ਕੀ ਨਾਂ? ਕਹਿੰਦਾ ਜੀ ਉਹ ਤੈਨੂੰ ਪੁੱਛਿਆ ਹੀ ਨਹੀਂ। ਫਿਰ ਕਹਿੰਦਾ ਉਹ ਰਾਜੇ ਦਾ ਕੀ ਨਾਂ? ਉਹ ਤਾਂ ਪੁੱਛਿਆ ਹੀ ਨਹੀਂ। 10 ਗੇੜੇ ਲੱਗੇ ਨੇ, ਉਹ ਜਿੰਨੀ ਗੱਲ ਕਹੇ ਉਨੀ ਕਰਕੇ ਆ ਜਾਏ। ਜਿਸ ਵਿਅਕਤੀ ਨੂੰ ਰਾਜੇ ਨੇ ਸਿਲੈਕਟ ਕੀਤਾ ਸੀ ਉਹਨੂੰ ਕਹਿੰਦਾ ਬਈ ਐਂ ਕਰ, ਬਰਾਤ ਜਾ ਰਹੀ, ਉਹਨੂੰ ਪੁੱਛ ਕਿੱਥੋਂ ਆਏ ਨੇ। ਉਹ ਜਾਂਦਿਆ ਸਾਰ, ਹਾਂ ਬਈ ਕਿੱਥੋਂ ਆਏ ਹੋ, ਉਸ ਰਾਜੇ ਦਾ ਕੀ ਨਾਂ ਹੈ, ਕਿੱਧਰ ਜਾਣਾ, ਉਸ ਰਾਜ ਦਾ ਕੀ ਨਾਂ ਹੈ, ਇਹ ਕੌਣ ਲੱਗਦੇ ਨੇ ਤੇਰੇ, ਆਹ ਮਗਰ ਕੌਣ ਨੇ, ਪੂਰੀ ਇਨਫੋਰਮੇਸ਼ਨ ਇਕੱਠੀ ਕਰ ਲਿਆ ਇੱਕੋ ਦੌੜ ਚ। ਰਾਜਾ ਕਹਿੰਦਾ ਹੁਣ ਦੱਸੋ ਰਿਸ਼ਤੇਦਾਰ ਨੂੰ ਵਜ਼ੀਰ ਰੱਖਾਂ ਕਿਹਨੂੰ ਰੱਖਾਂ? ਉਹ ਕਹਿੰਦਾ ਜੀ ਉਹੀ ਠੀਕ ਹੈ, ਰਿਸ਼ਤੇਦਾਰ ਤਾਂ ਚਮੜਾ ਬੁੱਧੀ ਵਿਚਾਰਾ, ਜਿੰਨੀ ਗੱਲ ਕਹਿੰਦੇ ਉਨੀ ਗੱਲ, ਇਹ ਤੋਂ ਕਿੱਥੇ ਰਾਜ ਚੱਲਣਾ। ਇਸ ਕਰਕੇ ਹੈ ਕਿ ਤੇਲੀਆ ਬੁੱਧੀ ਹੁੰਦੀ ਇੱਕ, ਜਿੱਥੇ ਅੱਧੀ ਗੱਲ ਦੱਸਦਿਆਂ ਸਾਰੀ ਗੱਲ ਨੂੰ ਕੈਚ ਕਰ ਜਾਵੇ ਉਹਨੂੰ ਤੇਲੀਆ ਬੁੱਧੀ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿਹੜੇ ਹੁਣ ਨਾਮ ਦਾ ਮੰਨਣ ਕਰਨ ਵਾਲੇ ਨੇ ਇਹਨਾਂ ਦੀ ਚਮੜਾ ਬੁੱਧੀ ਤੋਂ ਬਦਲ ਕੇ ਤੇਲੀਆ ਬੁੱਧੀ ਹੋ ਜਾਂਦੀ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਣ ਕਰ ਲਿਆ ਉਹਨਾਂ ਨੂੰ ਸਾਰੇ ਭਵਨਾਂ ਦੀ ਸੋਝੀ ਅੰਤਰਜਾਮਤਾ ਪ੍ਰਾਪਤ ਹੋ ਜਾਂਦੀ ਹੈ। ਅੰਤਰਜਾਮਤਾ ਬੈਠਾ ਦੇਖ ਲੈਣਾ, ਇੱਥੋਂ ਸਾਰਾ ਕੁਝ ਦਿਖ ਜਾਂਦਾ, ਪਿਛਲੇ ਯੁੱਗਾਂ ਦਾ, ਆਉਣ ਵਾਲੇ ਯੁੱਗਾਂ ਦਾ। ਜਦ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਚਲੇ ਗਏ, ਜਾ ਕੇ ਬੈਠ ਗਏ ਮਹਾਰਾਜ ਦੇ ਪਾਤਸ਼ਾਹ, ਸੋ ਉਸ ਵਕਤ ਸੰਨ ਸਾਹਿਬ ਗੁਰੂ ਘਰ ਆ, ਜਿੱਥੇ ਅੰਦਰੋਂ ਕੁੰਡੀ ਲਾ ਲਈ, ਬਾਹਰ ਲਿਖਤਾ ਜਿਹੜਾ ਦਰਵਾਜ਼ਾ ਖੋਲੂ ਉਹਦਾ ਮੂੰਹ ਕਾਲਾ ਹੋਵੇਗਾ, ਲੋਕ ਪਰਲੋਕ ਚ ਕੋਈ ਨਾ ਬੜੇ। ਬਾਬਾ ਬੁੱਢਾ ਜੀ ਨੂੰ ਸੰਗਤ ਕਹਿੰਦੀ, ਬਾਬਾ ਜੀ ਮਹਾਰਾਜ ਨੂੰ ਮੱਥਾ ਟੇਕਣਾ, ਮਹਾਰਾਜ ਨੂੰ ਦਰਸ਼ਨ ਕਰਨੇ, ਸਾਨੂੰ ਦੱਸੋ ਮਹਾਰਾਜ ਕਿੱਥੇ ਨੇ? ਇਹ ਤੁਹਾਨੂੰ ਤਾਂ ਬਚਨ ਹੋਏ ਵੇ ਨੇ ਗੁਰੂ ਨਾਨਕ ਦੇਵ ਜੀ ਦੇ, ਤੁਹਾਡੇ ਕੋਲੋਂ ਛੁਪੇ ਨਹੀਂ ਰਹਾਂਗੇ। ਬਾਬਾ ਜੀ ਬਹਿ ਗਏ ਸਮਾਧੀ ਲਾ ਕੇ, ਘੁਮਾਈ ਨਿਗਾਹ ਸਾਰੇ ਪਾਸੇ। ਵੈਸੇ ਤਾਂ ਇਹ ਕਹਿਣ ਦੀਆਂ ਗੱਲਾਂ ਨਿਗਾਹ ਘੁਮਾਉਣੀ ਨਹੀਂ ਪੈਂਦੀ, ਕਲਿੱਕ ਕਰਨਾ ਬਸ। ਧੰਨ ਗੁਰੂ ਅਮਰਦਾਸ ਕਹਿੰਦੇ ਆ ਸਾਰੀ ਬੈਠੇ ਨਜ਼ਰ ਆਏ, ਕਹਿੰਦੇ ਉਹ ਤਾਂ ਉੱਥੇ ਬੈਠੇ ਆਪਦੇ ਪਿੰਡ ਦੇ ਕੋਲੇ ਕੋਠੇ ਦੇ ਵਿੱਚ ਨੇ। ਪਰ ਸੰਗਤ ਨੂੰ ਨਾ ਦੱਸਿਆ ਬਾਬਾ ਜੀ ਨੇ, ਮੈਨੂੰ ਪਤਾ ਇਹ ਬ੍ਰਹਮ ਗਿਆਨੀ ਦੀ ਖਾਸੀਅਤ ਅਜਰ ਵਸ ਸਾਨੂੰ ਜਰਨਾ। ਬਾਬਾ ਜੀ ਨੇ ਉਹਦੇ ਵਿੱਚ ਵੀ ਇੱਕ ਸਿਆਣਪ ਕਰ ਲਈ, ਕਹਿੰਦੇ ਇਹ ਜਿਹੜੀ ਘੋੜੀ ਹੈ ਨਾ ਗੁਰੂ ਅਮਰਦਾਸ ਜੀ ਦੀ, ਇਹਨੂੰ ਆਪਾਂ ਛੱਡ ਦਿੰਦੇ ਹਾਂ, ਘੋੜੀ ਨੂੰ, ਘੋੜੀ ਆਪੇ ਹੀ ਉੱਥੇ ਪਹੁੰਚ ਜਾਵੇਗੀ ਜਿੱਥੇ ਬੈਠੇ ਹੋਣਗੇ, ਉਹ ਘੋੜੀ ਉੱਥੇ ਪਹੁੰਚ ਗਈ ਆਪਣੇ ਆਪ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਨੈ ਸਗਲ ਭਵਨ ਕੀ ਸੁਧ ਹੈ, ਸਾਰੇ ਭਵਨਾਂ ਦੀ ਸੱਚਖੰਡ ਤੱਕ ਦੀ ਸੁਧ ਹੋ ਜਾਂਦੀ ਜੇ ਮਹਾਰਾਜ ਕਿਰਪਾ ਕਰਨ ਸਾਰਾ ਕੁਛ ਦਿਖਦਾ ਜੀਵ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਮੰਨਣ ਵਿੱਚ ਬਹੁਤ ਤਾਕਤ ਹੈ। ਮੰਨੈ ਮੋਹੇ ਚੋਟਾ ਨਾ ਖਾਏ, ਨਾਮ ਦੇ ਮੰਨਣ ਨਾਲ ਪ੍ਰਤੱਖ ਸੱਟਾਂ ਤਾਂ ਕੀ ਖਾਣੀਆਂ ਹੈ ਸੰਸਾਰਕ ਦੁੱਖਾਂ ਦੀਆਂ। ਕਹਿੰਦੇ ਜਮਦੂਤਾਂ ਦੀਆਂ ਸੱਟਾਂ ਵੀ ਮੂੰਹ ਦੇ ਉੱਤੇ ਨਹੀਂ ਖਾਂਦਾ, ਮੋਹ ਦੀਆਂ ਸੱਟਾਂ ਵੀ ਨਹੀਂ ਖਾਂਦਾ, ਕਿਉਂਕਿ ਨਾਮ ਦੇ ਮੰਨਣ ਕਰਨ ਨਾਲ ਜਦੋਂ ਮਿਥਿਆ ਰੂਪ ਸੰਸਾਰ ਮਿਥਿਆ ਨਜ਼ਰ ਆਉਣ ਲੱਗ ਪਿਆ, ਸਾਰੇ ਭਵਨਾਂ ਦੀ ਬ੍ਰਹਮ ਰੂਪਤਾ ਕਰਕੇ ਗਿਆਤ ਪ੍ਰਾਪਤ ਹੋ ਗਈ, ਪਵਿੱਤਰਤਾ ਪ੍ਰਾਪਤ ਹੋ ਗਈ, ਫਿਰ ਹਰ ਇੱਕ ਗਿਆਨ ਬ੍ਰਹਮ ਦੇ ਵਿੱਚ ਹੋ ਗਿਆ ਹਿਰਦੇ ਚ, ਬ੍ਰਹਮ ਦਾ ਗਿਆਨ ਹਰੇਕ ਚੀਜ਼ ਦਾ, ਉੱਥੇ ਹੁਣ ਚੋਟਾਂ ਕਿੱਥੇ ਖਾਣੀਆਂ ਨੇ, ਕਿਉਂਕਿ ਗਿਆਨ ਆ ਗਿਆ ਹਿਰਦੇ ਚ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਨਣ ਕਰਨ ਵਿੱਚ ਹੀ ਇੰਨੀ ਤਾਕਤ, ਕਮਾਉਣ ਵਿੱਚ ਕਿੰਨੀ ਹੋਵੇਗੀ, ਸ਼ਰਵਣ ਕਰਨ ਵਿੱਚ ਹੀ ਬਹੁਤ ਤਾਕਤ ਹੈ। ਜਦੋਂ ਗੁਰੂ ਨਾਨਕ ਦੇਵ ਜੀ ਗਏ ਨਾ ਪਹਾੜਾਂ ਵੱਲ ਨੂੰ, ਹਿਮਾਲਿਆ ਪਰਬਤ ਵੱਲ, ਕਾਗ ਭਸੁੰਡ ਬਹੁਤ ਲੰਬੀ ਉਮਰ ਦਾ ਰਿਸ਼ੀ ਭਾਈ ਮਰਦਾਨਾ ਨੂੰ ਕਹਿਣ ਲੱਗਾ, ਮੇਰੇ ਹੁੰਦਿਆਂ ਹੁੰਦਿਆਂ ਕਈ ਵਾਰੀ ਪਰਲੋਂ ਆਈ ਹੈ, ਦੁਨੀਆਂ ਨਾਸ ਹੋਈ ਫੇਰ ਬਣੀ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਪਰਲੋਂ ਵੀ ਆਉਂਦੀ ਫੇਰ ਵੀ ਉਸ ਤਰ੍ਹਾਂ ਦਾ ਹੀ ਰਹਿੰਦਾ। ਕਹਿੰਦੇ ਭਾਈ ਦੱਸ, ਕਾਗ ਭਸੁੰਡ ਤੂੰ ਹੀ ਦੱਸ, ਤੇਰੇ ਚ ਸ਼ਕਤੀ ਕਿੱਥੋਂ ਆਈ? ਕਹਿੰਦੇ ਸ਼ਰਵਣ ਕਰਨ ਨਾਲ। ਕਹਿੰਦੇ ਜਿੱਥੇ ਵੀ ਕਥਾ ਹੁੰਦੀ ਮੈਂ ਜਾ ਕੇ ਸ਼ਰਵਣ ਕਰਦਾ, ਬਸ ਕੀਰਤਨ ਹੁੰਦਾ ਮੈਂ ਸ਼ਰਵਣ ਕਰਦਾ ਕੰਨਾਂ ਨਾਲ। ਕਹਿੰਦੇ ਸੁਣ ਸੁਣ ਕੇ ਹੀ ਮੇਰੇ ਚ ਤਾਕਤ ਆ ਗਈ, ਸੁਣ ਹਰ ਕਥਾ ਉਤਾਰੀ ਮੈਲ। ਇਸ ਕਰਕੇ ਕਹਿੰਦੇ ਮੇਰੇ ਚ ਇਹੀ ਜੀ ਤਾਕਤ ਹੈ, ਜੇ ਪਾਣੀ ਦੀ ਪਰਲੋਂ ਆਵੇ ਮੈਂ ਪਾਣੀ ਬਣ ਜਾਂਦਾ, ਫਿਰ ਪਾਣੀ ਮੈਨੂੰ ਕਿਵੇਂ ਡੁਬੋਵੇਗਾ? ਜੇ ਅੱਗ ਦੀ ਪਰਲੋ ਆਵੇ ਮੈਂ ਅੱਗ ਰੂਪ ਹੋ ਜਾਂਦਾ, ਰੂਪ ਹੀ ਬਦਲਾ ਲੈਂਦਾ ਆਪਣਾ। ਇਹ ਚੀਜ਼ਾਂ ਹੁਣ ਨਾਮ ਦੇ ਵਿੱਚ ਨੇ। ਅਸਲ ਵਿੱਚ ਦੁਨੀਆਂ ਵੀ ਸੱਚੀ ਹੈ, ਪੈਸੇ ਦੀ ਤਾਕਤ ਕਿੱਥੋਂ ਕੁ ਤੱਕ ਹੈ ਜਾਂ ਸੰਸਾਰੀ ਵਿੱਦਿਆ ਦੀ ਤਾਕਤ ਜਿਹੜੀ ਆ ਉਹ ਕਿੱਥੋਂ ਕੁ ਤੱਕ ਕੰਮ ਕਰ ਸਕਦੀ। ਤਾਂਹੀਓ ਡਾਕਟਰ ਕਹਿੰਦੇ ਨੇ ਇਹ ਹੋ ਨਹੀਂ ਸਕਦਾ, ਸਾਇੰਸਦਾਨ ਕਹਿੰਦੇ ਇਹ ਹੋ ਨਹੀਂ ਸਕਦਾ, ਕਿਉਂਕਿ ਉਹਨਾਂ ਕੋਲ ਉਨੀ ਪਾਵਰ ਹੈ, ਉਹ ਤਾਂ ਸੱਚ ਹੀ ਬੋਲਦੇ ਨੇ। ਪਰ ਸਭ ਕੁਝ ਹੋ ਸਕਦਾ ਜਦੋਂ ਨਾਮ ਦਾ ਸਾਰਾ ਹਿਰਦੇ 'ਚ ਪ੍ਰਕਾਸ਼ ਹੁੰਦਾ, ਸਭ ਕੁਝ ਹੋ ਸਕਦਾ ਹੈ, ਕਿਉਂਕਿ ਆਪਣੇ ਕੋਲ ਨਾਮ ਉਹ ਤਾਕਤ ਆ ਗਈ ਜਿਸ ਨਾਮ ਕਰਕੇ ਪੰਜੇ ਤੱਤ ਬਣੇ ਨੇ, ਜਿਸ ਨਾਮ ਕਰਕੇ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਜਿਸ ਨਾਮ ਨੇ ਹੀ ਸਾਡੇ ਮਸਤਕ ਦਾ ਲੇਖ ਲਿਖਿਆ ਹੈ। ਊਂ ਤਾਂ ਕਹਿੰਦੇ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਪਰ ਕਹਿੰਦੇ ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ, ਦੂਜੇ ਪਾਸੇ ਗੁਰੂ ਦਾ ਸ਼ਬਦ ਕਰੋੜਾਂ ਕਰਮਾਂ ਨੂੰ ਕੱਟਣ ਨੂੰ ਸਮਰੱਥ ਵੀ ਹੈ। ਉਹ ਮੇਟਦਾ ਨਹੀਂ ਲੇਖ ਨਾ ਮਿਟਈ ਹੈ ਸਖੀ, ਮਿਟਦਾ ਨਹੀਂ ਲੇਖ। ਕੱਟਣਾ ਕਿਵੇਂ ਹੁੰਦਾ? ਜਿਵੇਂ ਭਾਈ ਦਿਆਲ ਦਾਸ ਨੇ ਅੰਮ੍ਰਿਤ ਛਕਿਆ, ਮਹਾਰਾਜ ਕਹਿੰਦੇ ਦਿਆਲ ਦਾਸ ਦਿਆਲ ਸਿੰਘ ਬਣ ਕੇ ਵੀ ਨੀਵੀ ਜੀ ਪਾ ਕੇ ਬੈਠਾ, ਕੀ ਗੱਲ? ਕਦੇ ਸੁਪਨੇ ਬੜੇ ਭੈੜੇ ਆਏ ਰਾਤ, ਕਦੇ ਮਰ ਕੇ ਸੱਪ ਬਣਿਆ, ਬਿੱਲਾ ਬਣਿਆ, ਫਿਰ ਕੁਛ ਬਣਿਆ, ਸਾਰੀ ਰਾਤ ਜੰਮਦਾ ਮਰਦਾ ਰਿਹਾ, ਅੰਮ੍ਰਿਤ ਚੰਗਾ ਛਕਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ 150 ਜਨਮ ਹਲੇ ਬਾਕੀ ਸੀ ਤੇਰੇ ਮੱਥੇ ਤੇ ਲਿਖਿਆ ਹੋਇਆ, ਅਸੀਂ ਉਹ ਜਨਮ ਸੁਪਨੇ ਵਿੱਚ ਹੀ ਸਾਰਾ ਹੀ ਭੁਗਤਾ ਤਾ, ਕੰਮ ਹੀ ਮੁਕਾਇਆ। ਜਿਵੇਂ ਆਪਾਂ ਕੋਈ ਰੀਲ ਨਾ ਦੇਖਣੀ ਹੋਵੇ ਆਪਾਂ ਫਾਰਵਰਡ ਕਰ ਦਿੰਦੇ ਹਾਂ, ਅੱਗੇ ਕਰ ਦਿੰਦੇ ਹਾਂ, ਮੈਂ ਇਹ ਨਹੀਂ ਦੇਖਣੀ, ਉਹ ਗਾਹਾਂ ਕਰੋ ਇਹਨੂੰ। ਮਹਾਰਾਜ ਉਹ ਚੱਕਰੀ ਜੀ ਸਾਰੀ ਘੁਮਾ ਦਿੰਦੇ, ਲਿਖੇ ਹੋਏ ਨੂੰ ਮੇਟਦੇ ਵੀ ਨਹੀਂ ਤੇ ਸੁਪਨੇ ਵਿੱਚ ਹੀ ਭੁਗਤਾ ਕੇ ਸਿੱਖ ਨੂੰ ਸਾਰਾ ਕੁਝ ਸੈੱਟ ਕਰ ਦਿੰਦੇ। ਕਈ ਵਾਰ ਆਪਾਂ ਇਹ ਦੇਖਦੇ ਹਾਂ ਕਿ ਬਹੁਤ ਭਗਤੀ ਕਰਨ ਵਾਲੇ ਨੂੰ ਆਮ ਲੋਕਾਂ ਨਾਲੋਂ ਕਈ ਵਾਰ ਜ਼ਿਆਦਾ ਬਿਮਾਰੀਆਂ ਲੱਗ ਜਾਂਦੀਆਂ। ਹੁਣ ਅਗਲਾ ਕਹਿੰਦਾ ਵੀ ਚੰਗਾ ਪਾਠ ਕਰਨ ਲੱਗੇ, ਇਹ ਤਾਂ ਬਿਮਾਰੀਆਂ ਬਹੁਤ ਲੱਗ ਗਈ, ਕਿਉਂਕਿ ਉਹਨੂੰ ਅਗਲਾ ਜਨਮ ਦੇਣਾ ਹੀ ਨਹੀਂ, ਆਉਣ ਵਾਲੇ ਜਨਮਾਂ ਦੇ ਸਾਰੇ ਰੋਗ ਹੁਣੇ ਹੀ ਘਟਾ ਦੇਣੇ, ਸਾਰੇ ਜਿੰਨੇ ਰੋਗ ਲੱਗਣੇ ਸੀ ਉਹਨੂੰ ਥੋੜ੍ਹੇ ਥੋੜ੍ਹੇ ਚ ਘਟਾ ਦਿੰਦੇ, ਉਹਨੂੰ ਹੋਊਗਾ ਜ਼ਰੂਰ ਉਹਨੂੰ ਰੋਗ, ਪਰ ਉਹ ਮਿਟ ਜੂ, ਫਿਰ ਇੱਕ ਹੋਰ ਲੱਗ ਜੂ, ਫਿਰ ਮਿਟ ਜੂ, ਫਿਰ ਇੱਕ ਹੋਰ ਲੱਗ ਜੂ। ਮਹਾਰਾਜ ਸਾਰੇ ਰੋਗ ਇਸੇ ਜਨਮ 'ਚ ਉਹਦੇ ਕੱਟ ਕੇ ਸਾਰੇ ਲੇਖੇ ਪੱਤੇ ਬਰਾਬਰ ਕਰ ਦਿੰਦੇ। ਪਰ ਆਮ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਸਮਝ ਲੱਗਦੀ ਕਿ ਮੇਰੇ ਨਾਲ ਇਹ ਕੀ ਚੱਕਰ ਚੱਲ ਰਿਹਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਬੰਦਾ ਚੋਟਾਂ ਨਹੀਂ ਖਾਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਚੋਟਾਂ ਨਹੀਂ ਖਾਂਦਾ। ਮੰਨੈ ਜਮਕੈ ਸਾਥ ਨਾ ਜਾਏ, ਨਾਮ ਦੇ ਮੰਨਣ ਕਰਨ ਵਾਲੇ ਜੀਵ ਅੰਤ ਸਮੇਂ ਜਮਾਂ ਦੇ ਨਾਲ ਨਰਕਾਂ ਨੂੰ ਨਹੀਂ ਜਾਂਦੇ, ਕਿਉਂਕਿ ਨਾਮ ਜਪਿਆ ਹੋਇਆ। ਇੱਥੋਂ ਤੱਕ ਜੇ ਆਪਣੇ ਘਰ ਦਾ ਇੱਕ ਵੀ ਬੰਦਾ ਨਾਮ ਵਿੱਚ ਨਿਪੁੰਨ ਹੋ ਜਾਵੇ ਨਾ, ਉਹਦੇ ਨਾਲਦਿਆਂ ਨੂੰ ਵੀ ਸੋਚ ਕੇ ਹੀ ਹੱਥ ਪਾਉਂਦੇ ਨੇ। ਜਿਵੇਂ ਸੰਸਾਰੀ ਉਦਾਹਰਣ ਦੇਣੀ ਪੈਂਦੀ, ਜਿਵੇਂ ਇੱਕ ਬੰਦਾ ਮੰਤਰੀ ਬਣ ਜਾਂਦਾ ਨਾ, ਉਹਦੇ ਕਿਸੇ ਛੋਟੇ ਤੋਂ ਛੋਟੇ ਰਿਸ਼ਤੇਦਾਰ ਨੂੰ ਵੀ ਸੋਚ ਕੇ ਹੱਥ ਪਾਉਂਦਾ ਅਗਲਾ ਵੀ ਇਹਦੀ ਪਹੁੰਚ ਬੜੀ ਗਾਹਾਂ ਤੱਕ। ਬਸ ਇਸੇ ਤਰ੍ਹਾਂ ਹੀ ਆ, ਜਿੱਥੇ ਇੱਕ ਬ੍ਰਹਮ ਗਿਆਨ ਚਲਿਆ ਗਿਆ ਜੀਵ ਇੱਕ ਕੁਲ ਦੇ ਵਿੱਚ, ਉਸ ਕੁਲ ਵਾਲੇ ਨੂੰ ਵੀ ਸੋਚ ਕੇ ਹੱਥ ਪਾਇਆ ਜਾਂਦਾ ਵੀ ਧਿਆਨ ਨਾਲ ਹੱਥ ਪਾਇਓ ਇਹਨੂੰ, ਕਿਉਂਕਿ ਇਹਦਾ ਤਾਂ ਬਹੁਤ ਵੱਡਾ ਖਜ਼ਾਨਾ ਇਹਨਾਂ ਦੇ ਟੱਬਰ 'ਚ ਬੈਠਾ ਹੈ। ਸੋ ਮਹਾਰਾਜ ਕਹਿੰਦੇ ਨੇ ਇਸੇ ਕਰਕੇ ਜਿਹੜਾ ਨਾਮ ਮੰਨਣ ਕਰਨਾ ਨਾ, ਜੇ ਮਨ ਕਰਕੇ ਦੇਖ ਲਵੋ ਤਾਂ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਾਇਆ ਮਲ ਵਿੱਦਿਆ ਤੋਂ ਰਹਿਤ ਜੋ ਨਿਰੰਜਨ ਪਰਮਾਤਮਾ, ਉਹਦਾ ਨਾਮ ਪਿੱਛੇ ਵੀ ਐਸਾ ਹੀ ਸੀ, ਹੁਣ ਵੀ, ਅੱਗੇ ਨੂੰ ਵੀ ਐਸਾ ਹੀ ਹੋਵੇਗਾ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋ ਮਨ ਦੇ ਅੰਦਰ ਮੰਨਣਾ ਕਰਨਾ ਜਾਣੇ ਨਾ, ਉਹੀ ਬੰਦਾ ਸੰਸਾਰ ਸਾਗਰ ਤੋਂ ਪਾਰ ਹੁੰਦਾ। ਹੁਣ ਮਹਾਰਾਜ ਨੇ ਬਚਨ ਕੀਤਾ ਨਾ ਕਿ ਨਾਮ ਭਗਤ ਕੈ ਪ੍ਰਾਣ ਆਧਾਰ, ਨਾਮੋ ਧਨ ਨਾਮੋ ਵਿਵਹਾਰ, ਨਾਮ ਵਡਾਈ ਜਨ ਸੋਭਾ ਪਾਏ, ਕਰ ਕਿਰਪਾ ਜਿਸ ਆਪ ਦਿਵਾਏ, ਨਾਮ ਭਗਤ ਕੈ ਸੁਖ ਸਥਾਨ, ਨਾਮ ਰਤ ਸੋ ਭਗਤ ਪ੍ਰਵਾਨ, ਹਰ ਕਾ ਨਾਮ ਜਨ ਕਉ ਧਾਰੈ, ਸਾਸ ਸਾਸ ਜਨ ਨਾਮ ਸੰਭਾਰੈ, ਕਉ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾ ਕਾ ਮਨ ਲਾਗ। ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਤਾਂ ਬਹੁਤ ਭਾਰੀ ਸਿੱਖਿਆ ਦਿੱਤੀ ਹੋਈ ਗੁਰਾਂ ਨੇ। ਲੋਕੀ ਐਵੇਂ ਬਸ ਬਹਾਨੇਬਾਜ਼ੀ ਹੁੰਦੀ, ਉੱਥੇ ਜੁਗਤੀ ਨਾਮ ਦੀ ਪੁੱਛਣੀ, ਉੱਥੋਂ ਸੁਖਮਨੀ ਸਾਹਿਬ ਤੋਂ ਵੱਡੀ ਜੁਗਤੀ ਕਿਸੇ ਕੋਲ ਵੀ ਨਹੀਂ। ਜੇ ਸੁਖਮਨੀ ਸਾਹਿਬ ਦਾ ਪਾਠ ਬਹੁਤ ਪਿਆਰ ਨਾਲ ਇੱਕ ਇੱਕ ਪੰਗਤੀ ਸਮਝ ਕੇ ਕਰੀਏ, ਔਰ ਇਹ ਸਮਝੀਏ ਕਿ ਗੁਰੂ ਅਰਜਨ ਦੇਵ ਜੀ ਮੈਨੂੰ ਸਾਰੀਆਂ ਜੁਗਤੀਆਂ ਦੱਸ ਰਹੇ ਨੇ, ਫਿਰ ਕਿਤੇ ਜਾਣ ਦੀ ਲੋੜ ਵੀ ਨਹੀਂ ਪੈਂਦੀ। ਲੋਕਾਂ ਦੇ ਕਹਿਣ ਦਾ ਭਾਵ ਹੁੰਦਾ ਕਿ ਫਲਾਣੇ ਥਾਂ ਜਾਓ, ਕੋਈ ਸਿਰ ਤੇ ਹੱਥ ਰੱਖ ਦੇਵੇਗਾ, ਸ਼ਾਇਦ ਮੈਨੂੰ ਬ੍ਰਹਮ ਗਿਆਨ ਹੋ ਜੇ, ਫਲਾਣੇ ਥਾਂ ਕੋਈ ਮੇਰੀ ਅਰਦਾਸ ਕਰਦੇ, ਕਿਸੇ ਨੇ ਕੁਛ ਨਹੀਂ ਦੇਣਾ, ਐਵੇਂ ਭਟਕੀ ਨਾ ਜਾਓ। ਕੋਈ ਨਹੀਂ ਦਿੰਦਾ ਕੁਛ, ਜੋ ਕੁਛ ਦੇਣਾ ਨਾ ਉਹ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਨੇ ਹੀ ਸਿਰਫ ਦੇਣਾ ਹੁੰਦਾ। ਮਹਾਰਾਜ ਨੇ ਹੀ ਲੇਖ ਬਣਾਉਣੇ ਹੁੰਦੇ ਇਨਸਾਨ ਦੇ, ਪਰਮੇਸ਼ੁਰ ਆਪ ਹੈ ਜਿਹਨੇ ਲੇਖ ਲਿਖਿਆ ਉਹੀ ਲੇਖ ਨੂੰ ਠੀਕ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਥਾਂ ਥਾਂ ਭਟਕਣਾ ਕਰਨ ਨਾਲੋਂ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਜਾਓ, ਫਿਰ ਸਤਿਗੁਰੂ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ, ਗੁਰਸਿੱਖਾਂ ਦੀ ਸੇਵਾ ਕਰੋ, ਮਹਾਰਾਜ ਸੱਚੇ ਪਾਤਸ਼ਾਹ ਆਪੇ ਪ੍ਰਸੰਨ ਹੋ ਜਾਂਦੇ ਨੇ ਉਹਦੇ 'ਤੇ।